ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਸੁਣੋ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਭਾਈ ਵਿਸ਼ਨੂੰ ਅਤੇ ਭਾਈ ਸੁੰਦਰ ਦੋ ਸਿੱਖ ਹਜ਼ੂਰ ਦੇ ਦਰਸ਼ਨ ਕਰਨ ਆਏ ਹੈ। ਬਹੁਤ ਹੀ ਸੁੰਦਰ ਕਥਾ ਹੈ ਗੁਰ ਇਤਿਹਾਸ ਦੀ। ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਿਸ਼ਨੂੰ ਹੋਤੋ ਵੀ ਬੜਾ ਜੋਏ।
ਇਹ ਭਾਈ ਸਿੱਖ ਦਾ ਨਾਮ ਹੈ ਵਿਸ਼ਨੂੰ। ਵਿਸ਼ਨੂੰ ਸਿੱਖ ਹੈ, ਬੀਬੜਾ ਜਾਤੀ ਹੈ। ਬੀਬੜਾ ਜਾਤੀ ਦੇ ਵਿੱਚੋਂ ਭਾਈ ਵਿਸ਼ਨੂੰ ਜੋ ਸਨ,
ਸੁੰਦਰ ਮਾਛੀ ਮਿਲ ਕਰ ਦੋਏ।
ਦੂਜਾ ਭਾਈ ਸੁੰਦਰ ਹੈ, ਮਾਛੀ ਜਿਸਦੀ ਜਾਤੀ ਹੈ। ਇਹ ਦੋਨੋਂ ਮਿਲ ਕਰਕੇ
ਸ੍ਰੀ ਅਰਜਨ ਕੀ ਸ਼ਰਨੀ ਆਏ।
ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਹਜ਼ੂਰ ਦੇ ਪਾਵਨ ਦਰਸ਼ਨ ਕਰਨ ਆਏ ਹਨ।
ਹੋਏ ਦੀਨ ਚਰਨੀ ਲਪਟਾਏ।
ਬਹੁਤੇ ਦੀਨ ਬਣ ਕੇ ਭਾਵ ਨਿਮਰਤਾ ਧਾਰਨ ਕਰਕੇ, ਨਿਮਰਤਾ ਵਿੱਚ ਜਿਨ੍ਹਾਂ ਦਾ ਹਿਰਦਾ ਡੁੱਬਿਆ ਹੋਇਆ ਹੈ, ਬਹੁਤ ਹੀ ਭਾਵਨਾ ਧਾਰ ਕੇ ਸਤਿਗੁਰੂ ਜੀ ਦੇ ਚਰਨਾਂ ਨਾਲ ਲਿਪਟ ਗਏ। ਭਾਵ ਚਰਨਾਂ ਨੂੰ ਇਹਨਾਂ ਨੇ ਘੁੱਟ ਕੇ ਪਕੜ ਲਿਆ, ਚਰਨਾਂ ਉੱਤੇ ਆਪਣਾ ਮਸਤਕ ਰੱਖ ਦਿੱਤਾ। ਜਿਵੇਂ ਚੁੰਬਕ ਨੂੰ ਲੋਹਾ ਲੱਗ ਜਾਂਦਾ ਹੈ, ਇਸ ਤਰ੍ਹਾਂ ਸਤਿਗੁਰੂ ਜੀ ਦੇ ਚਰਨਾਂ ਨਾਲ ਲਿਪਟੇ ਹੋਏ ਸਤਿਗੁਰਾਂ ਦੇ ਚਰਨਾਂ ਨੂੰ ਨਹੀਂ ਛੱਡ ਰਹੇ। ਇਹ ਐਸਾ ਪ੍ਰੇਮ ਦਾ, ਸ਼ਰਧਾ ਦਾ ਪ੍ਰਵਾਹ ਹੈ। ਉਸ ਪ੍ਰੇਮ ਅਤੇ ਸ਼ਰਧਾ ਦੇ ਪ੍ਰਵਾਹ ਵਿੱਚ ਡੁੱਬੇ ਹੋਏ ਸਤਿਗੁਰਾਂ ਦੇ ਚਰਨਾਂ ਨੂੰ ਲਿਪਟੇ ਹੋਏ ਹਨ।
ਕਹਿਓ ਕਿ ਹਮਰੋ ਕਰੋ ਉਧਾਰਾ।
ਇੱਕੋ ਬੇਨਤੀ ਕੀਤੀ ਗਰੀਬ ਨਵਾਜ, ਸਾਡਾ ਵੀ ਉਧਾਰ ਕਰੋ, ਸਾਡੀ ਵੀ ਕਲਿਆਣ ਕਰੋ। ਕਲਿਆਣ ਦਾ ਮਤਲਬ ਹੁੰਦਾ ਸਾਡੇ ਜੰਮਣ ਮਰਨ ਦਾ ਗੇੜਾ, 84 ਦਾ ਗੇੜਾ ਕੱਟ ਦਿਓ। ਮਨੁੱਖਾ ਜੀਵਨ ਦਾ ਅਸਲੀ ਪ੍ਰਯੋਜਨ ਹੈ ਕਿ ਜੰਮਣ ਮਰਨ ਦਾ ਦੁੱਖ ਕੱਟਿਆ ਜਾਏ, 84 ਤੋਂ ਛੁਟਕਾਰਾ ਮਿਲ ਜਾਏ। ਵਾਰ ਵਾਰ ਜੰਮਣਾ ਮਰਨਾ, ਨਰਕਾਂ ਦੇ ਦੁੱਖ ਸਹਾਰਨੇ, ਜਮਾਂ ਦਾ ਡੰਡ ਸਿਰ ਤੇ ਲੈਣਾ, ਇਸ ਤੋਂ ਮਹਾਰਾਜ ਸਾਨੂੰ ਤਰਾਹੇ ਤਰਾਹੇ ਕਿਰਪਾ ਕਿਰਪਾ ਕਰਕੇ ਰੱਖ ਲਓ, ਰੱਖ ਲਓ। ਇਉਂ ਸੱਚੇ ਪਾਤਸ਼ਾਹ ਸਾਡਾ ਉਧਾਰ ਕਰੋ।
ਤੁਮਰੋ ਸੁਜਸ ਉਧਾਰਾ।
ਕਿਉਂਕਿ ਜਿੱਥੇ ਕਿੱਥੇ ਤੁਹਾਡਾ ਬਹੁਤ ਵੱਡਾ ਜਸ, ਵੱਡੀ ਮਹਿਮਾ ਸਤਿਗੁਰੂ ਜੀ, ਅਸੀਂ ਸੁਣ ਕੇ ਆਏ ਹਾਂ ਕਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਿਹੜਾ ਵੀ ਸਿੱਖ ਜਾਂਦਾ, ਧੰਨ ਗੁਰੂ ਅਰਜਨ ਦੇਵ ਜੀ ਉਸ ਨੂੰ ਰਹਿਮਤਾਂ ਨਾਲ ਨਵਾਜਦੇ ਹਨ।
ਸ੍ਰੀ ਮੁਖ ਤੇ ਫੁਰਮਾਵਨ ਕੀਨ।
ਆਪਣੇ ਪਾਵਨ ਪਵਿੱਤਰ ਸੁਭਾਇਮਾਨ ਮੁਖ ਤੋਂ ਇਹਨਾਂ ਦਾ ਉਧਾਰ ਕਰਨ ਵਾਸਤੇ ਸਤਿਗੁਰੂ ਜੀ ਨੇ ਇਹਨਾਂ ਨੂੰ ਹੁਕਮ ਕੀਤੇ, ਬਚਨ ਕੀਤੇ।
ਸੇਵਾ ਕਰੋ ਹੋਏ ਮਨ ਦੀਨ।
ਭਾਈ ਮਨ ਕਰਕੇ ਨਿਮਰਤਾ ਧਾਰ ਕੇ ਸੇਵਾ ਕਰਿਆ ਕਰੋ। ਇਹ ਆਗਿਆ ਕੀਤੀ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਿੱਖਾਂ ਨੂੰ।
ਸੁੰਦਰ ਬਨ ਤੇ ਕਾਸਟ ਆਨੈ।
ਸੰਗਤ ਜੀ, ਸੇਵਾ ਦਾ ਬਹੁਤ ਵੱਡਾ ਮਹੱਤਵ ਹੈ। ਅੱਜ ਤਾਂ ਪਤਾ ਨਹੀਂ ਸੇਵਾ ਕਰਨ ਤੋਂ ਬੜੀ ਵੱਡੀ ਢਲਿਆਈ। ਸੇਵਾ ਕਰਨ ਨੂੰ ਕਿਸੇ ਵਿਰਲੇ ਦਾ ਮਨ ਕਰਦਾ, ਸੇਵਾ ਕਰਨ ਨੂੰ ਜੀ ਨਹੀਂ ਕਰਦਾ ਵੀ ਸੇਵਾ ਨਾ ਕਰਨੀ ਪੈ ਜਾਏ। ਪਰ ਗੁਰੂ ਘਰ ਵਿੱਚ ਸੇਵਾ ਸਿਮਰਨ ਤੋਂ ਬਿਨਾਂ ਕਿਰਪਾ ਨਹੀਂ ਕਦੇ ਹੁੰਦੀ। ਜੇ ਆਪਾਂ ਲੰਗਰ ਵਿੱਚ ਆ ਕੇ ਬਰਤਨ ਚਾਰ ਮਾਂਝ ਲਵਾਂਗੇ, ਕਿਤੇ ਹੱਥ ਨਹੀਂ ਘਸ ਚੱਲੇ। ਸੰਗਤ ਨੂੰ ਲੰਗਰ ਵਰਤਾ ਦਿਆਂਗੇ, ਕੋਈ ਨੁਕਸਾਨ ਨਹੀਂ ਹੋ ਚੱਲਿਆ। ਕੜਾ ਪ੍ਰਸ਼ਾਦ ਵਰਤਾਵਾਂਗੇ, ਸਾਡਾ ਭਲਾ ਹੋਣਾ। ਲੰਗਰ ਵਰਤਾਉਣਾ ਸਾਡਾ ਭਲਾ ਹੋਣਾ, ਜੋੜੇ ਝਾੜਨੇ ਸਾਡਾ ਭਲਾ ਹੋਣਾ, ਝਾੜੂ ਦੇਣਾ, ਸਫਾਈ ਕਰਨੀ ਸਾਡਾ ਭਲਾ ਹੋਣਾ, ਲੰਗਰ ਪਕਾਉਣਾ ਸਾਡਾ ਭਲਾ ਹੋਣਾ, ਗੁਰੂ ਕੀਆਂ ਇਮਾਰਤਾਂ ਵਿੱਚ ਲੱਕ ਬੰਨ ਕੇ ਲੱਗਣਾ, ਇਹ ਸਾਡੀ ਦੇਹ ਪਵਿੱਤਰ ਹੋ ਜਾਣੀ ਹੈ। ਸੰਗਤ ਜੀ, ਮਨ ਵਿੱਚ ਆਪਾਂ ਵਿਚਾਰ ਕੇ ਦੇਖੀਏ ਕਿ ਮਨੁੱਖ ਦਾ ਜਿਹੜਾ ਜੀਵਨ ਹੈ ਨਾ, ਇਹਦੀ ਕੀਮਤ ਪਸ਼ੂਆਂ ਜਿੰਨੀ ਵੀ ਨਹੀਂ ਸਰੀਰ ਦੀ। ਪਸ਼ੂ ਦਾ ਤਾਂ ਚਮੜਾ ਵੀ ਵਿਕਦਾ, ਹੱਡ ਵੀ ਵਿਕਦੇ ਹੈ, ਲੋਕਾਂ ਦੇ ਕੰਮ ਆਉਂਦੇ ਹੈ, ਹੱਡੀਆਂ ਦੀਆਂ ਬੜੀਆਂ ਵਸਤੂਆਂ ਬਣਦੀਆਂ, ਚਮੜੇ ਦੇ ਜੋੜੇ ਬਣਦੇ ਆ। ਜੇ ਦੇਹ ਦੀ ਗੱਲ ਕਰੀਏ ਨਾ, ਵੀ ਦੇਹ ਨੂੰ ਸੰਵਾਰੀ ਜਾਈਏ, ਸੰਭਾਲੀ ਜਾਈਏ, ਸੇਵਾ ਵਿੱਚ ਨਾ ਲਾਈਏ, ਤਾਂ ਸੰਗਤ ਜੀ ਇਹ ਦੇਹ ਦੀ ਤਾਂ ਕਾਣੀ ਕੌਡੀ ਜਿੰਨੀ ਕੀਮਤ ਨਹੀਂ, ਇਹ ਤਾਂ ਦੂਜਿਆਂ 'ਤੇ ਭਾਰ ਬਣ ਜਾਂਦੀ ਹੈ। ਗਰੀਬਾਂ ਕੋਲੋਂ ਅੰਤਿਮ ਕਿਰਿਆ ਵੀ ਨਹੀਂ ਹੁੰਦੀ, ਲੋਕ ਵਿਚਾਰੇ ਕਿਰਿਆ ਕਰਾਉਂਦੇ ਆ, ਭਾਵ ਦੂਜਿਆਂ 'ਤੇ ਭਾਰ ਬਣਦੀ ਹੈ। ਜੇ ਇਸ ਦੇਹ ਨਾਲ ਸੇਵਾ ਸਿਮਰਨ ਕਰ ਲਈਏ, ਇਹਨੂੰ ਸਫਲੀ ਕਰ ਲਈਏ, ਬਿਨ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ, ਤਰਕਾਰ ਉਹਨਾਂ ਹੱਥਾਂ ਨੂੰ ਹੈ ਜਿਹੜੇ ਹੱਥ ਸੇਵਾ ਵਿੱਚ ਨਹੀਂ ਲੱਗਦੇ, ਸੇਵਾ ਵਿੱਚ ਹੱਥ ਨਹੀਂ ਵਡਾਉਣਾ। ਇੰਨਾ ਆਲਸ, ਇੰਨਾ ਦਲਿੱਦਰਪੁਣਾ, ਔਰ ਫਿਰ ਪੈਰਾਂ ਨਾਲ ਚੱਲ ਕੇ ਸੰਗਤ ਵਿੱਚ ਨਾ ਕਦੇ ਜਾਣਾ। ਭਾਈ ਸਾਹਿਬ ਕਹਿੰਦੇ ਤਰਕਾਰ ਹੈ ਉਹਨਾਂ ਹੱਥਾਂ ਨੂੰ ਜਿਹੜੇ ਹੱਥ ਸੇਵਾ ਵਿੱਚ ਨਹੀਂ ਲੱਗਦੇ। ਸੋ ਗੁਰਸਿੱਖ ਨੂੰ ਚਾਹ ਹੋਵੇ ਜਦੋਂ ਕੋਈ ਸੇਵਾ ਸਾਹਮਣੇ ਦਿਸੇ, ਲੱਕ ਬੰਨ ਕੇ ਤੁਰ ਪਵੇ ਕਿ ਮੇਰੇ ਭਾਗ ਜਾਗੇ, ਮੈਨੂੰ ਸੇਵਾ ਮਿਲੀ ਹੈ, ਧੰਨ ਭਾਗ ਮੈਨੂੰ ਸੇਵਾ ਪ੍ਰਾਪਤ ਹੋਈ ਹੈ। ਇਹ ਸਰੀਰ ਇਕੱਲਾ ਲੇਪਾ ਪੋਚੀ ਵਾਸਤੇ ਨਹੀਂ ਮਿਲਿਆ, ਇਹ ਸੇਵਾ ਵਾਸਤੇ ਮਿਲਿਆ। ਦਸਮ ਪਿਤਾ ਜੀ ਨੇ ਜਦੋਂ ਆਨੰਦਪੁਰ ਸਾਹਿਬ ਵਿਖੇ ਦਿਨ ਦੇ ਦੀਵਾਨ ਵਿੱਚ ਛਕਣ ਵਾਸਤੇ ਜਲ ਮੰਗਿਆ, ਹਜ਼ੂਰੀ ਗੜਬਈ ਕੋਲੇ ਨਹੀਂ ਸੀ ਉਸ ਸਮੇਂ, ਤਾਂ ਦੂਸਰੀ ਵਾਰੀ ਸਤਿਗੁਰੂ ਜੀ ਆਖਣ ਲੱਗੇ, ਭਾਈ ਪਿਆਸ ਲੱਗੀ ਹੈ, ਕੋਈ ਸਿੱਖ ਜਲ ਛਕਾਵੇ। ਬੜਾ ਅਮੀਰ ਪਰਿਵਾਰ ਦਾ ਬੱਚਾ, ਨੌਜਵਾਨ, ਬੜਾ ਸੁੰਦਰ ਉਹਦਾ ਸਰੀਰ, ਉੱਠਿਆ ਕੇ ਭਾਗ ਜਾਗੇ ਹੈ, ਜਾ ਕੇ ਬਰਤਨ ਮਾਂਜੇ, ਬਰਤਨ ਮਾਂਜ ਕੇ ਠੰਡਾ ਜਲ ਸਤਿਗੁਰੂ ਜੀ ਦੇ ਛਕਣ ਵਾਸਤੇ ਸਤਲੁਜ ਦਰਿਆ ਦਾ ਲੈ ਕੇ ਆਇਆ। ਜਦੋਂ ਸਤਿਗੁਰੂ ਜੀ ਦੇ ਅੱਗੇ ਉਹ ਜਲ ਦਾ ਬਰਤਨ ਕੀਤਾ ਨਾ, ਉਹਦੇ ਕੋਮਲ ਕੋਮਲ ਹੱਥ, ਸੋਹਣੇ ਸੋਹਣੇ ਹੱਥ ਵੇਖ ਕੇ ਮਹਾਰਾਜ ਉਹਦੇ ਸਰੀਰ ਵੱਲ ਵੇਖ ਕੇ ਆਖਣ ਲੱਗੇ, ਜਵਾਨਾ, ਗੁਰੂ ਘਰ ਦਿਆ ਸੇਵਕਾ, ਕਦੇ ਕੋਈ ਇਹਨਾਂ ਹੱਥਾਂ ਨਾਲ ਸੇਵਾ ਕੀਤੀ ਅੱਜ ਤੱਕ? ਕਹਿਣ ਲੱਗਾ, ਸੱਚੇ ਪਾਤਸ਼ਾਹ ਤੁਸੀਂ ਇੰਨੀ ਕਿਰਪਾ ਕੀਤੀ ਹੈ, ਘਰ ਵਿੱਚ ਇੰਨੀ ਅਮੀਰੀ ਬਖਸ਼ੀ ਹੈ, ਧਨ ਬਖਸ਼ਿਆ, ਪਦਾਰਥ ਦਿੱਤਾ, ਕੱਪੜੇ ਐਨ ਚੰਗੀ ਤਰ੍ਹਾਂ ਧੋ ਕੇ ਸਾਫ ਕਰਕੇ ਤਿਆਰ ਕਰਕੇ ਮੇਰੇ ਅੱਗੇ ਰੱਖਣ ਵਾਲੇ ਮੇਰੇ ਨੌਕਰ ਹਨ, ਮੇਰਾ ਇਸ਼ਨਾਨ ਕਰਾਉਣ ਵਾਲੇ ਵੀ ਮੇਰੇ ਨੌਕਰ ਹੈ, ਭੋਜਨ ਛਕਾਉਣ ਵਾਲੇ ਵੀ ਨੌਕਰ ਹੈ, ਗਰਮੀ 'ਚ ਨੌਕਰ ਪੱਖਾ ਝੱਲਦੇ ਹੈ, ਸਰਦੀ ਵਿੱਚ ਕੋਲੇ ਲਿਆ ਕੇ ਨਿੱਘਾ ਮੇਰੇ ਕਮਰੇ ਨੂੰ ਕਰਦੇ ਹੈ, ਅੱਠੇ ਪੈਰ ਨੌਕਰ ਚਾਕਰ ਉਦਾਲੇ ਰਹਿੰਦੇ ਹਨ ਕਿ ਕਦੋਂ ਕਿਹੜੇ ਵਸਤੂ ਦੀ ਮੈਨੂੰ ਲੋੜ ਪਵੇ ਅਤੇ ਨੌਕਰ ਹਾਜ਼ਰ ਕਰਨ। ਮਹਾਰਾਜ ਜੀ ਨੇ ਚਲਾ ਕੇ ਜਲ ਦਾ ਬਰਤਨ ਮਾਰਿਆ ਸੰਗਤ ਵਿੱਚ, ਕਹਿੰਦੇ ਉਹ ਤੇਰੇ ਵਰਗੇ ਮੁਰਦੇ ਦੇ ਹੱਥਾਂ ਦਾ ਜਲ ਨਹੀਂ ਛਕਣਾ, ਇਹ ਮੁਰਦੇ ਦੇ ਹੱਥ ਹੈ। ਕਹਿਣ ਲੱਗਾ, ਮਹਾਰਾਜ ਮੈਂ ਤਾਂ ਜਿਉਂਦਾ। ਕਹਿੰਦੇ ਨਹੀਂ, ਸੇਵਾ ਤੋਂ ਬਿਨਾਂ ਬੰਦੇ ਦਾ ਸਰੀਰ ਮੁਰਦਾ, ਤੇਰੇ ਹੱਥ ਨਹੀਂ ਘਸੇ, ਤੇਰੇ ਨਹੁੰ ਨਹੀਂ ਘਸੇ, ਬਰਤਨ ਮਾਂਜ ਮਾਂਜ ਕੇ ਹੱਥਾਂ 'ਤੇ ਸੇਵਾ ਕਰਕੇ ਅਟਣ ਨਹੀਂ ਪਏ, ਇਹ ਮੁਰਦੇ ਦੇ ਹੱਥ ਹੈ। ਇਸ ਮੁਰਦੇ ਦੇ ਹੱਥੋਂ ਜਲ ਛਕਣਾ, ਇਹ ਜਲ ਵੀ ਅਪਵਿੱਤਰ ਹੋ ਗਿਆ, ਸੁੱਟਾ ਨਹੀਂ ਰਿਹਾ। ਮਹਾਰਾਜ ਕਹਿੰਦੇ ਚਰਨਾਂ ਢਹਿ ਪਿਆ, ਮਹਾਰਾਜ ਕਿਰਪਾ ਕਰੋ। ਕਹਿੰਦੇ ਜੇ ਮੁਰਦੇ ਪੁਣੇ ਦਾ ਝੂਠ, ਮੁਰਦੇ ਪੁਣੇ ਦਾ ਪਵਿੱਤਰ ਪੁਣਾ ਲਾਉਣਾ ਨਾ, ਤਾਂ ਜਾ ਕੇ ਲੰਗਰ ਵਿੱਚ ਬਰਤਨ ਮਾਂਜ, ਜੋੜੇ ਝਾੜ, ਝਾੜੂ ਦੇ। ਜਦੋਂ ਸਾਨੂੰ ਪਤਾ ਲੱਗ ਗਿਆ ਤੂੰ ਜਿਉਂਦਾ ਹੋ ਗਿਆ, ਸੇਵਾ ਕਰਦਿਆਂ ਕਰਦਿਆਂ ਤੇਰੀ ਦੇਹ ਪਵਿੱਤਰ ਹੋ ਗਈ ਨਾ, ਫਿਰ ਤੇਥੋਂ ਜਲ ਛਕਾਂਗੇ। ਇਹ ਸਿੱਖਿਆ ਦਿੱਤੀ ਸੱਚੇ ਪਾਤਸ਼ਾਹ ਜੀ ਨੇ, ਸਾਨੂੰ ਦਿੱਤੀ ਹੈ ਸਿੱਖਿਆ। ਇਸ ਕਰਕੇ ਭਾਈ ਸੇਵਾ ਤੋਂ ਕਦੇ ਕੰਨੀ ਨਹੀਂ ਕਰਤਰਾਉਣੀ ਚਾਹੀਦੀ, ਸੇਵਾ ਤੋਂ ਲੜੀ ਨਹੀਂ ਜਾਣਾ ਚਾਹੀਦਾ, ਤੂੰ ਲਿਆ ਮੈਂ ਕਿਉਂ ਕਰਾਂ। ਇਹ ਸੇਵਾ ਕਰਕੇ ਤਾਂ ਵੇਖੋ ਭਲਾ ਤੁਹਾਡਾ ਹੋਣਾ, ਜੇ ਦੂਜਾ ਕਰੇਗਾ ਦੂਜੇ ਦਾ ਹੋਏਗਾ। ਸੇਵਾ ਤੋਂ ਕਦੇ ਆਲਸ ਨਹੀਂ ਕਰਨੀ ਚਾਹੀਦੀ, ਸੇਵਾ ਕਰਦੇ ਹਾਂ ਤਾਂ ਚਾਹ ਹੋਣਾ ਚਾਹੀਦਾ, ਖਿੜੇ ਮੱਥੇ ਸੇਵਾ ਗੁਰੂ ਦੇ ਦਰ ਦੀ ਕਰਨੀ ਚਾਹੀਦੀ ਹੈ, ਧੰਨ ਭਾਗ ਸਮਝ ਕੇ ਕਰਨੀ ਚਾਹੀਦੀ ਹੈ। ਇੱਥੇ ਵੀ ਸਤਿਗੁਰੂ ਕਹਿ ਰਹੇ ਸੇਵਾ ਕਰੋ ਹੋਏ ਮਨ ਦੀਨ, ਸੇਵਾ ਜਦੋਂ ਕਰਨੀ ਹੈ ਦੀਨ ਨਿਮਰਤਾ ਧਾਰ ਕੇ, ਗਰੀਬੀ ਧਾਰ ਕੇ ਸੇਵਾ ਕਰਨੀ ਹੈ। ਆਕੜ ਨਹੀਂ ਕਰਨੀ, ਹੰਕਾਰ ਨਹੀਂ ਕਰਨਾ ਮਨ ਵਿੱਚ ਸੇਵਾ ਕਰਦਿਆਂ ਵੀ ਮੈਂ ਇੰਨੀ ਸੇਵਾ ਕਰ ਲਈ ਜਾਂ ਇੰਨੀ ਕਰਨਾ। ਮਹਾਰਾਜ ਕਹਿੰਦੇ ਨਹੀਂ ਨਹੀਂ, ਸੇਵਾ ਕਰੋ ਹੋਏ ਮਨ ਦੀਨ, ਦੀਨ ਬਣ ਕੇ ਗਰੀਬੀ ਧਾਰ ਕੇ, ਮਨ ਦੀ ਗਰੀਬੀ ਨਾਲ, ਤਨ ਦੀ ਨਿਮਰਤਾ ਨਾਲ ਗੁਰੂ ਘਰ ਦੀ ਗੁਰਸਿੱਖੋ ਸੇਵਾ ਕਰਨੀ ਹੈ, ਸੇਵਾ ਦੀ ਕਮਾਈ ਕਰਨੀ ਹੈ।
ਸੁੰਦਰ ਬਨ ਤੇ ਕਾਸਟ ਅੰਨ,
ਔਰ ਜੰਗਲ ਦੇ ਵਿੱਚੋਂ ਚੰਗੀਆਂ ਚੰਗੀਆਂ ਸੁੰਦਰ ਲੱਕੜਾਂ ਬਾਲਣ ਵਾਸਤੇ ਚੁੱਕ ਕੇ ਲਿਆਉਣਾ, ਸੁੱਕਾ ਬਾਲਣ, ਇਹ ਨਹੀਂ ਗਿੱਲਾ ਹੀ ਚੱਕ ਕੇ ਲਿਆ ਕੇ ਢੇਰ ਲਾ ਦਿਓ। ਚੰਗਾ ਬਾਲਣ ਜਿਹੜਾ ਸਹੀ ਬਲ ਸਕਦਾ ਹੋਵੇ, ਉਹ ਬਾਲਣ, ਸੁੰਦਰ ਬਾਲਣ ਜੰਗਲ ਦੇ ਵਿੱਚੋਂ ਕੱਟ ਕੇ ਲਿਆਉਣਾ ਹੈ ਲੰਗਰ ਵਾਸਤੇ।
ਜਲ ਲਿਆਵੇ ਭਰ ਦੇ ਸਥਾਨ,
ਔਰ ਜਲ ਦੀਆਂ ਗਾਗਰਾਂ ਤੇ ਘੜੇ ਭਰ ਭਰ ਕੇ ਜਿੱਥੇ ਲੰਗਰ ਚੱਲਦਾ ਉੱਥੇ ਜਲ ਦੀ ਬਹੁਤ ਲੋੜ ਹੁੰਦੀ ਹੈ। ਪ੍ਰਸ਼ਾਦਾ ਪਕਾਉਣਾ, ਆਟਾ ਗੁੰਨਣਾ, ਉੱਥੇ ਵੀ ਜਲ, ਦਾਲ ਸਬਜ਼ੀ ਵਿੱਚ ਵੀ ਜਲ ਦੀ, ਹੱਥ ਪਵਿੱਤਰ ਕਰਾਉਣੇ, ਬਰਤਨ ਮਾਂਡਣੇ, ਜਲ ਛਕਾਉਣਾ, ਇਸ ਲਈ ਜਲ ਦੀਆਂ ਗਾਗਰਾਂ ਤੇ ਘੜੇ ਭਰ ਭਰ ਕੇ ਜਿੱਥੇ ਲੰਗਰ ਚੱਲਦਾ, ਦੇਗ ਨਾਮ ਲੰਗਰ ਦਾ, ਲੰਗਰ ਦਾ ਸਥਾਨ ਹੈ ਜਿੱਥੇ, ਉੱਥੇ ਜਲ ਭਰ ਕੇ ਲਿਆਉਣਾ ਹੈ।
ਵਿਸ਼ਨੂੰ ਪਿਛਲੀ ਨਿਸਮਹ ਜਗ,
ਇਹ ਭਾਈ ਸੁੰਦਰ ਨੂੰ ਸੇਵਾ ਦੱਸੀ ਕਿ ਸੁੰਦਰ ਤੂੰ ਇਹ ਸੇਵਾ ਕਰਨੀ ਹੈ, ਤੇ ਵਿਸ਼ਨੂੰ ਨੂੰ ਸੇਵਾ ਦੱਸੀ ਮਹਾਰਾਜ ਜੀ ਨੇ ਕਿ ਤੂੰ ਪਿਛਲੀ ਰਾਤ ਭਾਵ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦੀ ਤੋਂ ਰਾਤ ਨੂੰ ਉੱਠਣਾ ਹੈ।
ਉੱਠ ਸਿੱਖਣ ਕੀ ਸੇਵਾ ਲੱਗ,
ਉੱਠ ਕੇ ਲੱਕ ਬੰਨਣਾ, ਇਸ਼ਨਾਨ ਕਰਕੇ ਸਿੱਖਾਂ ਦੀ ਸੇਵਾ ਵਿੱਚ ਲੱਗ ਪੈਣਾ ਹੈ।
ਕਰਵਾਵੇ ਜਲ ਤਪਤ ਇਸ਼ਨਾਨ,
ਸਰਦੀ ਵਿੱਚ ਠੰਡ ਵਿੱਚ ਪਾਣੀ ਗਰਮ ਕਰ ਕਰਕੇ ਗੁਰਸਿੱਖਾਂ ਦਾ ਇਸ਼ਨਾਨ ਕਰਾਉਣਾ। ਸਾਧ ਸੰਗਤ ਜੀ, ਮੈਂ ਵੇਖਿਆ ਬਾਹਰਲੇ ਮੁਲਕਾਂ ਵਿੱਚ ਜਦੋਂ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਅਮਰੀਕਾ ਕਨੇਡਾ ਵਿੱਚ ਗਏ ਨਾ, ਤੇ ਬਾਬਾ ਜੀ ਨੇ ਕਈ ਵਾਰੀ ਸਿੰਘਾਂ ਨੂੰ ਇਸ਼ਾਰਾ ਕਰਨਾ ਵੀ ਜਾਓ ਦੇਗ ਵਰਤਾਓ, ਕਿਸੇ ਨੇ ਉੱਠਣਾ ਨਹੀਂ। ਮੈਂ ਅੱਖੀ ਵੇਖਿਆ ਵੀ ਅਸੀਂ ਬੜੇ ਸੁੰਦਰ ਚੋਲੇ ਪਾਏ, ਅਸੀਂ ਰਾਗੀ, ਅਸੀਂ ਗਿਆਨੀ। ਇੱਕੋ ਵਾਰੀ ਵੇਖਿਆ ਬਾਬਾ ਜੀ ਨੇ, ਦੂਜੇ ਵਾਰੀ ਸਾਧ ਸੰਗਤ ਜੀ ਆਪ ਉੱਠੇ, ਲੱਕ ਬੰਨ ਕੇ ਹੱਥ ਸੁੱਚੇ ਕਰਕੇ ਦੇਗ ਵਰਤਾਉਣ ਲੱਗ ਪਏ। ਸਾਰੀ ਸੰਗਤ ਨੂੰ ਮਹਾਂਪੁਰਖ ਆਪ ਦੇਗ ਵਰਤਾਉਂਦੇ, ਦੀਵਾਨਾਂ ਵਿੱਚ ਆਸਣ ਤੇ ਬੁਲਾ ਲਿਆ, ਕਹਿਣ ਲੱਗੇ ਤੁਹਾਨੂੰ ਪਤਾ ਕਿ ਦੇਗ ਦੀ ਕਿੱਡੀ ਵੱਡੀ ਸੇਵਾ, ਤੁਹਾਨੂੰ ਕੀ ਹੋ ਚੱਲਿਆ, ਜੇ ਤੁਸੀਂ ਦੇਗ ਵਰਤਾ ਦਿਓਗੇ ਤੁਹਾਡਾ ਰੁਤਬਾ ਘੱਟ ਚੱਲਿਆ ਰਾਗੀਆਂ ਦਾ ਗਿਆਨੀਆਂ ਦਾ। ਆਪ ਦੇਗ ਵਰਤਾਉਣ ਲੱਗ ਜਾਣਾ ਸੰਗਤ ਵਿੱਚ, ਪੂਰਨੇ ਪਾਏ, ਸਾਰਿਆਂ ਨੂੰ ਸ਼ਰਮਿੰਦਗੀ ਹੋਈ, ਫਿਰ ਅੱਗੇ ਤੋਂ ਇੱਕ ਦੂਜੇ ਤੋਂ ਅੱਗੇ ਲੱਗ ਕੇ ਤੁਰਨ, ਫਿਰ ਘਰਾਂ ਵਿੱਚ ਲੰਗਰ ਹੋਣਾ, ਸਾਰਿਆਂ ਨੇ ਚੌਂਕੜੇ ਮਾਰ ਕੇ ਬਹਿ ਜਾਣਾ ਵੀ ਸਾਨੂੰ ਛਕਾ ਦਿਓ, ਸਾਨੂੰ ਨਾ ਛਕਾਉਣਾ ਪਵੇ। ਬਾਬਾ ਜੀ ਨੇ ਆਪ ਲੱਕ ਬੰਨ ਕੇ ਲੰਗਰ ਵਰਤਾਉਣ ਲੱਗ ਜਾਣਾ, ਆਪ ਹੱਥ ਸੁੱਚੇ ਕਰਾਉਣੇ। ਫਿਰ ਸ਼ਰਮ ਤਾਂ ਆਉਂਦੀ ਹੈ ਨਾ, ਜਦੋਂ ਮਹਾਂਪੁਰਖ ਲੱਗੇ ਹੋਣ, ਸਾਧੂ ਪੂਰਨੇ ਪਾਉਂਦੇ ਆ। ਬਾਬਾ ਜੀ ਨੇ ਆਪ ਲੰਗਰ ਵਰਤਾਉਣਾ, ਆਪ ਜੂਠੇ ਬਰਤਨ ਮਾਂਡਣ ਲੱਗ ਜਾਣਾ ਸੰਗਤ ਦੇ, ਐਸੀ ਮਹਾਨ ਆਤਮਾ ਮਹਾਂਪੁਰਖ ਸਨ, ਐਡੀ ਕਰਨੀ ਸੀ ਉਹਨਾਂ ਦੀ ਸੰਗਤ ਜੀ, ਕਿਉਂ ਉਹਨਾਂ ਦੀ ਐਡੀ ਮਹਾਨ ਕਰਨੀ ਸੀ। ਜਦੋਂ ਤੋਂ ਜਥੇ ਚਾਏ ਉਹਨਾਂ ਨੇ ਮਹਾਂਪੁਰਖਾਂ ਦੀ ਹੱਥੀ ਸਾਲੋ ਸਾਲ ਉਹ ਸੇਵਾ ਕੀਤੀ ਜਿਹੜਾ ਬੰਦਾ ਆਪਣੇ ਮਾਂ ਬਾਪ ਦੀ ਵੀ ਨਹੀਂ ਕਰ ਸਕਦਾ। ਮਹਾਂਪੁਰਖਾਂ ਦੇ ਵਸਤਰ ਧੋਣੇ, ਉਹਨਾਂ ਦੀ ਕਿਰਿਆ ਵਾਲੇ ਹੱਥ ਸਾਫ਼ ਕਰਾਉਣੇ, ਇਸ਼ਨਾਨ ਕਰਾਉਣਾ, 24 ਘੰਟੇ ਕੋਲੇ ਗੁਟਕਾ ਲੈ ਕੇ ਬਾਣੀ ਪੜ੍ਹਦੇ ਰਹਿਣਾ, ਹੁਕਮ ਉਡੀਕਣਾ ਕਿ ਮਹਾਂਪੁਰਖ ਹੁਕਮ ਕਰਨ ਕੀ ਸੇਵਾ ਕਰੀਏ। ਤਾਂ ਹੀ ਸੰਗਤ ਜੀ ਇੰਨੇ ਬਿਖਮ ਸਮੇਂ 'ਚ ਉਹਨਾਂ ਦੇ ਤਪ ਦੇ ਤੇਜ ਨੇ ਉਹਨਾਂ ਦੀ ਕਮਾਈ ਨੇ ਜਥੇਬੰਦੀ ਨੂੰ ਆਂਚ ਨਹੀਂ ਆਉਣ ਦਿੱਤੀ। ਜਦੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ, ਉਹਨਾਂ ਮਹਾਂਪੁਰਖਾਂ ਦਾ ਤਪ ਸੀ, ਉਹਨਾਂ ਕੋਲ ਸੇਵਾ ਦਾ ਤਪ ਸੀ, ਬਾਣੀ ਦਾ ਤਪ ਸੀ, ਇਹ ਉਹਨਾਂ ਨੇ ਕਮਾਈਆਂ ਕੀਤੀਆਂ। ਇਸ ਕਰਕੇ ਮਹਾਰਾਜ ਵੀ ਇੱਥੇ ਕਹਿੰਦੇ ਕਰਵਾਵੇ ਜਲ ਤਪਤ ਇਸ਼ਨਾਨ, ਪਾਣੀ ਗਰਮ ਕਰ ਕਰਕੇ ਗੁਰਸਿੱਖਾਂ ਦਾ ਇਹ ਭਾਈ ਵਿਸ਼ਨੂੰ ਗਰ ਠੰਡ ਦੀ ਰੁੱਤ ਵਿੱਚ ਇਸ਼ਨਾਨ ਕਰਾਉਣਾ ਹੈ।
ਪਗ ਕੀ ਮੈਲ ਕਰੇ ਸਭ ਹਾਨ,
ਔਰ ਸਿੱਖਾਂ ਦੇ ਚਰਨ ਪਕੜ ਲੈਣੇ ਕੋਲੇ, ਤੇ ਜਿਹੜੀ ਪੈਰਾਂ ਤੇ ਚਰਨਾਂ ਤੇ ਮੈਲ ਜੰਮੀ ਹੋਵੇ ਗਰਮ ਪਾਣੀ ਪਾ ਪਾ ਕੇ ਮੈਲ ਧੋਣੀ ਹੈ, ਦੂਰ ਕਰਨੀ ਹੈ, ਮੈਲ ਲਾਉਣੀ ਹੈ ਰਗੜ ਰਗੜ ਕੇ। ਐਸੀ ਸੇਵਾ ਗੁਰਸਿੱਖਾਂ ਦੀ ਸਤਿਗੁਰੂ ਦੱਸ ਰਹੇ ਹੈ ਧੰਨ ਗੁਰੂ ਅਰਜਨ ਦੇਵ ਜੀ। ਪਗ ਨਾਮ ਚਰਨਾਂ ਦੀ ਮੈਲ ਗਰਮ ਜਲ ਵਿੱਚ ਪੈਰ ਰੱਖ ਕੇ ਗੁਰਸਿੱਖਾਂ ਦੇ ਚਰਨਾਂ ਦੀ ਮੈਲ ਲਾਉਣੀ ਹੈ, ਦੂਰ ਕਰਨੀ ਹੈ, ਐਨ ਚਰਨਾਂ ਨੂੰ ਸਾਫ ਸੁਥਰੇ ਬਣਾ ਦੇਣਾ ਹੈ।
ਗੁਰ ਉਪਦੇਸ਼ ਸੁਣਿਓ ਮਨ ਲਾਏ,
ਗੁਰੂ ਸਾਹਿਬ ਜੀ ਦਾ ਐਸਾ ਉਪਦੇਸ਼ ਮਨ ਲਾ ਕੇ ਜਦੋਂ ਇਹਨਾਂ ਗੁਰਮੁਖਾਂ ਨੇ ਸੁਣਿਆ, ਇਹ ਉਪਦੇਸ਼ ਕੀ ਹੈ, ਆਗਿਆ ਹੈ, ਇਹ ਹੁਕਮ ਹੈ, ਹੁਕਮ ਸੁਣਿਆ ਮਨ ਲਾ ਕੇ ਸੱਚੇ ਪਾਤਸ਼ਾਹ ਜੀ ਦਾ,
ਲਾਗੇ ਸੇਵ ਕਰਨ ਸਮੁਦਾਏ,
ਸਾਰੇ ਮਿਲ ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਆਗਿਆ ਮੰਨ ਕੇ ਸੇਵਾ ਕਰਨ ਲੱਗ ਪਏ। ਸੰਗਤ ਜੀ, ਤੀਜੇ ਪਾਤਸ਼ਾਹ ਜਦੋਂ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਆਏ, ਦੇਖੋ ਸੇਵਾ ਦਾ ਕੈਸਾ ਮਹਾਨ ਉਪਦੇਸ਼ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਆਪ ਹਲ ਵਾਹਿਆ, ਆਪ ਪਸ਼ੂਆਂ ਨੂੰ ਸਤਿਗੁਰੂ ਜੀ ਸੀਸ ਤੇ ਪੰਡਾਂ ਚੁੱਕ ਚੁੱਕ ਕੇ, ਆਪ ਸੱਚੇ ਪਾਤਸ਼ਾਹ ਜੀ ਪਸ਼ੂਆਂ ਨੂੰ ਘਾਹ ਚਾਰ ਦੇ ਰਹੇ। ਬਾਲਕ ਅਵਸਥਾ ਵਿੱਚ ਵੀ ਕਰਤਾਰਪੁਰ ਸਾਹਿਬ ਵੀ ਸੱਚੇ ਪਾਤਸ਼ਾਹ ਨੇ ਫਿਰ ਲੰਗਰ ਚਲਾਏ, ਖੇਤੀਆਂ ਕਰਾਈਆਂ। ਧੰਨ ਗੁਰੂ ਅੰਗਦ ਦੇਵ ਜੀ ਨੇ ਉਹ ਸੇਵਾਵਾਂ ਆਪਣੇ ਹੱਥੀਂ ਕੀਤੀਆਂ। ਧੰਨ ਗੁਰੂ ਅਮਰਦਾਸ ਜੀ ਨੇ 12 ਸਾਲ ਸੇਵਾ ਗੁਰੂ ਅਮਰਦਾਸ ਜੀ ਦੇ ਧੰਨ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰ ਤੇ ਖਡੂਰ ਸਾਹਿਬ 12 ਸਾਲ ਲਗਾਤਾਰ ਸੇਵਾ ਕੀਤੀ। ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪ ਬੌਲੀ ਸਾਹਿਬ ਦੀ ਸੇਵਾ ਵਿੱਚ ਸੀਸ ਉੱਤੇ ਟੋਕਰੀਆਂ ਢੋਹੀਆਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਹਰਿਮੰਦਰ ਸਾਹਿਬ ਅਤੇ ਸਰੋਵਰ ਨੂੰ ਪੱਕਿਆਂ ਕਰਨ ਦੀ ਗੁਰਸਿੱਖਾਂ ਨਾਲ ਲੱਗ ਕੇ ਸੇਵਾ ਕੀਤੀ। ਆਪ ਇੱਟਾਂ ਢੋਂਦੇ ਰਹੇ, ਆਪ ਚੂਨਾ ਢੋਂਦੇ ਰਹੇ, ਆਪ ਸੰਗਤਾਂ ਨੂੰ ਦੱਸ ਕੇ ਸੇਵਾ ਕਰਾਉਂਦੇ ਰਹੇ। ਜਦੋਂ 6ਵੇਂ ਪਾਤਸ਼ਾਹ ਜੀ ਨੇ ਹਰਗੋਬਿੰਦਪੁਰ ਸਾਹਿਬ ਵਸਾਇਆ, ਉਦੋਂ ਗੁਰਸਿੱਖਾਂ ਨਾਲ ਲੱਗ ਕੇ ਆਪ ਉੱਥੇ ਸੇਵਾਵਾਂ ਕਰਵਾਈਆਂ। 7ਵੇਂ ਗੁਰਦੇਵ ਜੀ ਨੇ ਕੀਰਤਪੁਰ ਸਾਹਿਬ ਸੰਗਤਾਂ ਦੀ ਸੇਵਾ, 8ਵੇਂ ਸਰੂਪ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਦੀ ਸੇਵਾ, 9ਵੇਂ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਜਦੋਂ ਇਹ ਧਰਤੀ ਵਸਾਈ ਉੱਥੇ ਆਪਣੇ ਹੱਥੀਂ ਸੇਵਾਵਾਂ, 10ਵੇਂ ਪਾਤਸ਼ਾਹ ਜੀ ਨੇ 9ਵੇਂ ਪਾਤਸ਼ਾਹ ਜੀ ਦਾ ਜਿੱਥੇ ਸੀਸ ਦਾ ਸੰਸਕਾਰ ਕੀਤਾ ਗੁਰਦੁਆਰਾ ਸੀਸ ਗੰਜ ਸਾਹਿਬ, ਇਹ ਅਸਥਾਨ ਦੀ ਸੇਵਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਹੱਥੀਂ ਕਰਾਈ ਹੈ। ਉਹ ਅੱਜ ਵੀ ਅੰਦਰ ਇਮਾਰਤ ਛੋਟੀ ਸਾਂਭ ਕੇ ਰੱਖੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੱਥਾਂ ਦਾ ਬਣਿਆ ਅਸਥਾਨ ਹੈ, ਉਹਨੂੰ ਸੰਭਾਲ ਕੇ ਰੱਖਣਾ ਅੱਗੇ ਲਈ ਵੀ ਬੜਾ ਜ਼ਰੂਰੀ ਹੈ। 6ਵੇਂ ਪਾਤਸ਼ਾਹ ਜੀ ਨੇ ਆਪ ਭਾਈ ਗੁਰਦਾਸ ਜੀ ਨਾਲ ਲਾ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲਾ ਕੇ, ਆਪ ਇਕੱਲਿਆਂ ਅਕਾਲ ਤਖ਼ਤ ਸਾਹਿਬ ਜੀ ਦਾ ਅਕਾਲ ਬੁੰਗਾ ਜਿਹੜਾ ਥੜਾ ਤਖ਼ਤ ਸਾਹਿਬ ਅਸਲੀ ਹੈ, ਉਹ 6ਵੇਂ ਸਤਿਗੁਰਾਂ ਨੇ ਆਪ ਉਸਾਰਿਆ। ਇਹ ਗੁਰੂ ਸਾਹਿਬ ਜੀ ਨੇ ਸੇਵਾ ਦੇ ਪੂਰਨੇ ਪਾਏ ਹਨ ਸਾਡੇ ਸਾਰਿਆਂ ਲਈ। ਗੁਰ ਸੇਵਾ ਤਪਾਂ ਸਿਰ ਤਪਸਾਰ, ਗੁਰੂ ਘਰ ਦੀ ਸੇਵਾ ਸਭ ਤੋਂ ਵੱਡਾ ਤਪ ਹੈ ਸੰਗਤ ਜੀ। ਤਪ ਕਰਦਿਆਂ ਬੰਦਾ ਜਲ ਧਾਰੇ ਕਰਦਾ, ਧੂਣੀਆਂ ਤਪਾਉਂਦਾ, ਪੁੱਠੇ ਲਟਕਦਾ, ਠੀਕ ਆ ਉਹਨੂੰ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ, ਪਰ ਤਮੋ ਗੁਣੀ ਸੁਭਾਅ ਬਣ ਜਾਂਦਾ, ਮਨ ਵਿੱਚ ਹਉਮੈ ਆ ਜਾਂਦੀ ਹੈ, ਮੈਂ ਇੰਨਾ ਤਪ ਕੀਤਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਬਚਨ ਹੈ, ਕੋਈ ਬੰਦਾ 12 ਸਾਲ ਲਗਾਤਾਰ जल धारा करे पोह माघ दे दिनां विच ते गुरु का सिख माई भाई एक साल संगत नूं जल छकाउण दी सेवा कर लवे उस तो वड्डा फल मिलदा उस तो वड्डा। ਇਸੇ ਤਰ੍ਹਾਂ 12 ਸਾਲ ਕੋਈ ਧੂਣੀਆਂ ਤਪਾ ਕੇ ਸਰੀਰ ਨੂੰ ਇੰਨਾ ਕਸ਼ਟ ਦੇਵੇ। ਮੋਨੀ ਜੀ ਪੁਰਾਣੇ ਸਮਿਆਂ ਵਿੱਚ ਬੜਾ ਤਪ ਕਰਦੇ ਸਨ। ਉਹ ਕਹਿੰਦੇ ਸਾਡੀ ਚਰਬੀ ਢਲ ਢਲ ਕੇ ਅੰਦਰੋਂ ਬਾਹਰ ਜਾਣ ਲੱਗ ਪਈ ਸੀ ਜਦੋਂ ਧੂਣੀਆਂ ਤਪਾਈਆਂ। ਤਾਂ ਸਾਧ ਸੰਗਤ ਜੀ, ਪਰ ਸਤਿਗੁਰੂ ਕਹਿੰਦੇ ਹੈ ਕਿ 12 ਸਾਲ ਕੋਈ ਧੂਣੀਆਂ ਤਪਾਵੇ ਤੇ ਗੁਰੂ ਕਾ ਸਿੱਖ ਇੱਕ ਸਾਲ ਬਾਲਣ ਗੁਰੂ ਕੀਆਂ ਲੋਹਾਂ ਥੱਲੇ, ਗੁਰੂ ਕੇ ਚੁੱਲ੍ਹਿਆਂ ਥੱਲੇ ਬਾਲਣ ਡਾਉਣ ਦੀ ਅੱਗ ਬਾਲਣ ਦੀ ਸੇਵਾ ਕਰ ਲਵੇ, ਉਸ ਤੋਂ ਵੱਡਾ ਫਲ ਹੈ। ਕਿਉਂ ਫਲ ਹੈ? ਕਿ ਸੇਵਾ ਕਰਨ ਨਾਲ ਮਨ ਨਿਰਮਲ ਹੁੰਦਾ, ਸੇਵਾ ਕਰਨ ਨਾਲ ਹਉਮੈ ਮਿਟਦੀ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਮੈਂ ਪੁਰਾਣੇ ਸਿੰਘਾਂ ਤੋਂ ਆਪ ਸੁਣਿਆ ਤੇ ਅੱਖੀ ਵੀ ਦੇਖਿਆ, ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਜਦੋਂ ਵੱਡੇ ਸੰਤਾਂ ਨਾਲ ਜਥੇ ਵਿੱਚ ਰਹਿੰਦੇ ਸਨ, ਬੜਾ ਹੀ ਨਿਤਨੇਮ, ਪੰਜ ਬਾਣੀਆਂ ਪੰਜ ਗ੍ਰੰਥੀ ਦਾ ਨਿਤਨੇਮ, ਜਪਜੀ ਸਾਹਿਬ ਦਾ 100-100 ਪਾਠ, ਪਰ ਸੰਗਤ ਜੀ ਉਹਨਾਂ ਨੇ ਸੇਵਾ ਨੂੰ ਕਿੱਡੀ ਵੱਡੀ ਤਰਜੀਹ ਦਿੱਤੀ, ਜੀਵਨ ਵਿੱਚ ਪਹਿਲ ਦਿੱਤੀ। ਜਦੋਂ ਰਾਤ ਨੂੰ ਸਿੰਘਾਂ ਨੇ ਆਪਣੇ ਮੰਜਿਆਂ 'ਤੇ ਆਰਾਮ ਨਾਲ ਸੌਂ ਜਾਣਾ ਨਾ, ਸੁੱਤੇ ਪਏ ਹੋਣੇ ਸਿੰਘ ਜਥੇ ਦੇ, ਹੌਲੀ ਹੌਲੀ ਜਾਣਾ, ਹੌਲੀ ਹੌਲੀ ਕਦਮ ਰੱਖਣਾ, ਮੰਜਿਆਂ ਕੋਲੇ ਜਾ ਕੇ ਆਪਣੇ ਪਰਨੇ ਨਾਲ ਇਕੱਲੇ ਇਕੱਲੇ ਸਿੰਘ ਦਾ ਜੋੜਾ ਘਸਾ ਘਸਾ ਕੇ ਸਾਫ਼ ਕਰਨਾ, ਉੱਤੋਂ ਥੱਲਿਓਂ ਇਕੱਲੇ ਇਕੱਲੇ ਸਿੰਘ ਦੇ ਜੋੜੇ ਸਾਫ਼ ਕਰਕੇ ਰੱਖ ਦੇਣੇ। ਅੰਮ੍ਰਿਤ ਵੇਲੇ ਸਿੰਘਾਂ ਨੇ ਉੱਠਣਾ ਕਿ ਸਾਡੇ ਜੋੜਿਆਂ ਨੂੰ ਤਾਂ ਕੋਈ ਮਿੱਟੀ ਘਟਾ ਚਿੱਕੜ ਲੱਗਾ ਹੀ ਨਹੀਂ ਹੋਇਆ, ਬੜੇ ਸਾਫ਼ ਕੀਤੇ, ਕੌਣ ਕਰ ਗਿਆ? ਹੌਲੀ ਹੌਲੀ ਸਿੰਘਾਂ ਨੂੰ ਪਤਾ ਲੱਗਾ ਕਿ ਰੋਡਿਆ ਨਗਰ ਦੇ ਰਹਿਣ ਵਾਲੇ ਭਾਈ ਜਰਨੈਲ ਸਿੰਘ ਜੀ ਅਭਿਆਸੀ ਇਹ ਸੇਵਾ ਕਰਦੇ ਆ। ਜੋੜੇ ਸਾਫ਼ ਸਿੰਘਾਂ ਦੇ ਹੱਥੀ ਮਹਾਂਪੁਰਖ ਕਰਦੇ ਰਹੇ। ਫਿਰ ਲੰਗਰ ਵਿੱਚ ਉਹਨਾਂ ਨੂੰ ਪ੍ਰਸ਼ਾਦਾ ਵਰਤਾਉਣ ਦਾ ਇੰਨਾ ਚਾਅ ਕਿ ਜਿੰਨਾ ਚਿਰ ਜਥੇ ਦਾ ਦੋਨੋਂ ਵਕਤ ਲੰਗਰ ਵਰਤਣਾ, ਲੱਕ ਬੰਨ ਕੇ ਜਪਜੀ ਸਾਹਿਬ ਦੇ ਪਾਠ ਕਰੀ ਜਾਣੇ ਅਤੇ ਆਰੰਭ ਦੀ ਪੰਗਤ ਤੋਂ ਲੈ ਕੇ ਅਖੀਰਲੀ ਪੰਗਤ ਤੱਕ ਸਾਰੇ ਜਥੇ ਨੂੰ ਲੰਗਰ ਵਰਤਾਉਣਾ, ਬਾਅਦ ਵਿੱਚ ਫਿਰ ਲੰਗਰ ਛਕਣਾ ਅਤੇ ਜੂਠੇ ਬਰਤਨ ਮਾਂਜਣ ਬੈਠ ਜਾਣਾ। ਔਰ ਮਹਾਂਪੁਰਖ 100-100 ਗਾਗਰ, 100-100 ਪੀਪਾ ਜਾਂ ਬਾਲਟੀ ਜਲਦੀ ਨਾਲ ਵੱਡੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ, ਸਿੰਘਾਂ ਨਾਲ ਲੱਗ ਕੇ ਲੱਕ ਬੰਨ ਕੇ ਮਹਾਂਪੁਰਖਾਂ ਦੇ ਇਸ਼ਨਾਨ ਦੀ ਸੇਵਾ ਵਿੱਚ ਲੱਗ ਜਾਣਾ। ਸਿੰਘਾਂ ਦੇ ਵਸਤਰ ਧੋਣੇ, ਕਈ ਵਾਰੀ ਛੋਟੇ ਪਟੰਗੀਆਂ ਤੋਂ ਕੇਸੀ ਇਸ਼ਨਾਨ ਨਹੀਂ ਹੋਇਆ ਜਾਂਦਾ ਸੀ, ਮਹਾਂਪੁਰਖਾਂ ਨੇ ਉਹਨਾਂ ਨੂੰ ਨਲਕਿਆਂ 'ਤੇ ਲਿਜਾ ਕੇ, ਆਪ ਸਾਧ ਸੰਗ ਜੀ ਉਦੋਂ ਸਾਬਣ ਸੂਬਣ ਘੱਟ ਹੁੰਦੇ ਸਨ, ਰੀਠੇ ਉਬਾਲ ਉਬੂਲ ਕੇ ਜਾਂ ਕੋਈ ਸਾਬਣ ਘਰ ਦਾ ਬਣਾਇਆ ਮਿਲ ਗਿਆ, ਛੋਟੇ ਪਟੰਗੀਆਂ ਦਾ ਕੇਸੀ ਇਸ਼ਨਾਨ ਕਰਾ ਕੇ, ਕੇਸ ਹਰੇ ਕਰਾ ਕੇ ਹੱਥੀ ਤੇਲ ਲਾ ਦਿੰਦੇ ਸਨ ਔਰ ਉਹਨਾਂ ਦੇ ਵਸਤਰ ਧੋਣੇ। ਬਾਬਾ ਜੀ ਨੂੰ ਮੈਂ ਵੇਖਿਆ, ਬਾਬਾ ਠਾਕੁਰ ਸਿੰਘ ਜੀ ਨੂੰ ਮਹਿਤੇ, ਛੋਟੇ ਛੋਟੇ ਪਟੰਗੀ ਜਿਨ੍ਹਾਂ ਦਾ ਕੇਸੀ ਇਸ਼ਨਾਨ ਕੌਣ ਕਰਾਵੇ? ਮਹਾਂਪੁਰਖਾਂ ਨੇ ਟੂਟੀਆਂ 'ਤੇ ਲਿਜਾ ਕੇ ਉਹਨਾਂ ਦਾ ਕੇਸੀ ਇਸ਼ਨਾਨ ਹੱਥੀ ਕਰਾਉਣਾ, ਫਿਰ ਉਹਨਾਂ ਦੇ ਸਿਰਾਂ ਵਿੱਚ ਤੇਲ ਲਾਉਣਾ। ਸੋ ਸਾਧ ਸੰਗਤ ਜੀ, ਨਾ ਸਤ ਪੁਰਸ਼ਾਂ ਨੇ ਸੇਵਾ ਦੇ ਪੂਰਨੇ ਪਾਏ, ਇਹਨਾਂ ਨੇ ਘਾਲਣਾ ਘਾਲੀਆਂ, ਤਾਂ ਹੀ ਅੱਜ ਦੁਨੀਆਂ ਵਿੱਚ ਇਹਨਾਂ ਦੇ ਨਾਮ ਸੂਰਜ ਦੀ ਤਰ੍ਹਾਂ ਚਮਕਦੇ ਹੈ। ਇਹਨਾਂ ਨੇ ਕਮਾਈ ਕਰਕੇ ਪਦਵੀਆਂ ਪ੍ਰਾਪਤ ਕੀਤੀਆਂ, ਐਵੇਂ ਨਹੀਂ ਇਹ ਪਦਵੀਆਂ ਮਿਲ ਜਾਂਦੀਆਂ ਕਿ ਬੈਠਿਆਂ ਬਿਠਾਇਆਂ ਸਭ ਕੁਝ ਮਿਲ ਜਾਏਗਾ। ਸੇਵਾ ਕੀਤਿਆਂ ਤੋਂ ਬਿਨਾਂ, ਸਿਮਰਨ ਕੀਤਿਆਂ ਤੋਂ ਬਿਨਾਂ ਗੁਰੂ ਦੀਆਂ ਬਖਸ਼ਿਸ਼ਾਂ ਨਹੀਂ ਕਦੇ ਪ੍ਰਾਪਤ ਹੁੰਦੀਆਂ। ਇਹ ਸੇਵਾ ਦਾ ਫਲ ਕਿਉਂ ਵੱਡਾ? ਕਿ ਸੇਵਾ ਕਰਕੇ ਬੰਦੇ ਦੀ ਹਉਮੈ ਦੂਰ ਹੁੰਦੀ ਹੈ, ਹੰਕਾਰ ਦੂਰ ਹੁੰਦਾ, ਮਨ ਨਿਰਮਲ ਹੁੰਦਾ, ਨਿਮਰਤਾ ਦੇ ਘਰ ਵਿੱਚ ਆ ਜਾਂਦਾ। ਇਸ ਕਰਕੇ ਭਾਈ ਗੁਰ ਸੇਵਾ ਤਪਾ ਸਿਰ ਤਪਸਾਰ ਸ਼੍ਰੋਮਣੀ ਤਪ ਗੁਰੂ ਘਰ ਦੀ ਸੇਵਾ ਹੈ। ਜਿਨ੍ਹਾਂ ਨੇ ਕਰ ਲਈ ਉਹਨਾਂ ਨੂੰ ਲੋਕ ਪ੍ਰਲੋਕ ਦੇ ਸੁੱਖ ਪ੍ਰਾਪਤ ਹੋਏ। ਧੰਨ ਭਾਈ ਮੰਝ ਨੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਬਾਲਣ ਢੋਇਆ ਤਾਂ ਧੰਨ ਗੁਰੂ ਅਰਜਨ ਦੇਵ ਜੀ ਨੇ ਭਾਈ ਮੰਝ ਦੀ ਸੇਵਾ ਤੇ ਪ੍ਰਸੰਨ ਹੋ ਕੇ ਦੋ ਬਚਨ ਕੀਤੇ ਸਨ। ਮੰਝ ਪਿਆਰਾ ਗੁਰੂ ਨੂੰ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾਂ ਜਗ ਲੰਘਣ ਹਾਰਾ। ਹੇ ਮੰਝ ਤੂੰ ਜਹਾਜ਼ ਬਣ ਗਿਆ ਸਿੱਖਾਂ ਨੂੰ ਪਾਰ ਉਤਾਰਨ ਲਈ, ਤੇਰਾ ਜੀਵਨ ਇੰਨਾ ਧੰਨ ਹੋ ਗਿਆ ਕਿ ਤੂੰ ਜਹਾਜ਼ ਬਣ ਗਿਆ, ਤੇਰੀ ਕਰਨੀ ਦੇ ਜਹਾਜ਼ ਤੇ ਸਿੱਖ ਬੈਠ ਕੇ ਸੰਸਾਰ ਭੌਡਲ ਤੋਂ ਤਰਜਿਆ ਕਰਨਗੇ। ਔਰ ਦੂਜਾ ਬਚਨ ਕੀਤਾ, ਭਾਈ ਮੰਝ ਜਾ ਤੈਨੂੰ ਸੱਚਖੰਡ ਦੀ ਡਿਉੜੀ ਦਾ ਡਿਉੜੀਦਾਰ ਥਾਪਿਆ। ਜਿਹੜੇ ਸਿੱਖ ਨੂੰ ਜਪਜੀ ਸਾਹਿਬ ਕੰਠ ਹੋਇਆ ਕਰੇਗਾ ਮਾਈ ਭਾਈ ਨੂੰ ਸੱਚਖੰਡ ਵਿੱਚ ਤੂੰ ਅੱਗੇ ਭੇਜਣ ਦੀ ਤੈਨੂੰ ਇਹ ਹੱਕ ਅਤੇ ਡਿਊਟੀ ਹੈ। ਜਪਜੀ ਸਾਹਿਬ ਸੁਣ ਕੇ ਤੂੰ ਸੱਚਖੰਡ ਵਿੱਚ ਭੇਜ ਦਿਆ ਕਰੇਗਾ। ਸੱਚਖੰਡ ਦਾ ਡਿਉੜੀਦਾਰ ਬਣਾ ਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਪ੍ਰਾਤਨ ਗੁਰਸਿੱਖ ਇਹ ਬਹੁਤ ਖਿਆਲ ਰੱਖਦੇ ਸਨ ਕਿ ਪੰਜ ਬਾਣੀਆਂ ਰਹਿ ਰਾਸ ਕੀਰਤਨ ਸੋਲਾ ਜਬਾਨੀ ਯਾਦ ਹੋਏ, ਜਪਜੀ ਸਾਹਿਬ ਨਾ ਭੁੱਲ ਜਾਏ। ਕਹਿੰਦੇ ਹੁੰਦੇ ਸਨ ਕਿ ਸਰੀਰ ਦੇ ਤਿਆਗਣ ਤੋਂ ਬਾਅਦ ਭਾਈ ਮੰਝ ਨੇ ਜਪਜੀ ਸਾਹਿਬ ਸੁਣਨਾ ਸੱਚਖੰਡ ਵਿੱਚ। ਇਸ ਕਰਕੇ ਜਪਜੀ ਸਾਹਿਬ ਦਾ ਇੱਕ ਇੱਕ ਅੱਖਰ ਯਾਦ ਰੱਖਣਾ, ਇੰਨੀ ਭਾਵਨਾ, ਇੰਨਾ ਭਰੋਸਾ, ਇੰਨਾ ਨਿਸ਼ਚਾ, ਇਹ ਭਰੋਸੇ ਵਾਲਿਆਂ ਦੀ ਗੱਲ ਹੈ ਸੰਗਤ ਜੀ, ਇਹ ਨਾਸਤਕ ਤੇ ਨਿਸ਼ਰਦੰਕਾਂ ਦੀ ਗੱਲ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਨੇ ਸੱਚਖੰਡ ਵਿੱਚ ਨੰਘਾਉਣ ਦੀ ਏਡੀ ਵੱਡੀ ਬਖਸ਼ਿਸ਼ ਕਿ ਜਪਜੀ ਸਾਹਿਬ ਸੁਣ ਕੇ ਸੱਚਖੰਡ ਵਿੱਚ ਅੰਦਰ ਭੇਜ ਦਿਆ ਕਰੀ, ਤੈਨੂੰ ਇੰਨਾ ਅਧਿਕਾਰ ਦਿੱਤਾ ਜਾਂਦਾ ਹੈ। ਇਹ ਸੇਵਾ ਵਿੱਚੋਂ ਬਰਕਤਾਂ। ਅੱਜ ਸੰਗਤ ਜੀ ਆਪਾਂ ਬਾਥਰੂਮਾਂ ਦੀ, ਗੁਰੂ ਘਰ ਦੇ ਬਾਥਰੂਮਾਂ ਦੀ ਸੇਵਾ ਕਰਨ ਤੋਂ ਸਾਡੇ ਮਨ ਵਿੱਚ ਕਿੰਨੀ ਸਾਧ ਸੰਗਤ ਜੀ ਨਫ਼ਰਤ ਆਉਂਦੀ ਹੈ, ਪਰ ਯਾਦ ਕਰੋ ਭਾਈ ਬਹਿਲੋ ਦੀ ਸੇਵਾ। ਜਦੋਂ ਮਹਾਰਾਜ ਜੀ ਸਰੋਵਰ ਪੱਕਿਆਂ ਕਰਾਉਣ ਲੱਗੇ ਸ੍ਰੀ ਹਰਿਮੰਦਰ ਸਾਹਿਬ, ਕਾਰੀਗਰਾਂ ਨੂੰ ਬੁਲਾਇਆ, ਕਹਿੰਦੇ ਇੱਟਾਂ ਕਿਵੇਂ ਪੱਕੀਆਂ ਹੋਣਗੀਆਂ ਔਰ ਲੰਮਾ ਸਮਾਂ ਮਨਿਆਦ ਕਿਵੇਂ ਰਹੇਗੀ। ਕਾਰੀਗਰਾਂ ਨੇ ਸਲਾਹ ਦਿੱਤੀ ਕਿ ਸੱਚੇ ਪਾਤਸ਼ਾਹ ਇੱਟਾਂ ਚੰਗੀ ਮਿੱਟੀ ਦਾ ਆਟਾ, ਚੰਗੀ ਮਿੱਟੀ ਦਾ ਗਾਰਾ ਗੁੰਨ ਕੇ ਬਣਾਈਆਂ ਜਾਣ, ਆ ਇਸ ਇਸ ਤਰ੍ਹਾਂ ਦੀ ਉਹਨਾਂ ਵਿੱਚ ਮਿੱਟੀ ਪਾਈ ਜਾਏ, ਫੇਰ ਜਦੋਂ ਆਵੇ ਲਾਉਣੇ ਹੈ ਬਾਲਣ ਦੇ ਨਾਲ ਮਨੁੱਖਾਂ ਦੀ ਗੰਦਗੀ ਚੁੱਕ ਚੁੱਕ ਕੇ ਵਿੱਚ ਪਾਈ ਜਾਵੇ, ਫੇਰ ਇੱਟਾਂ ਹਜ਼ਾਰਾਂ ਸਾਲ ਤੱਕ ਇਹਨਾਂ ਇੱਟਾਂ ਨੂੰ ਕੋਈ ਖੋਰਾ ਨਹੀਂ ਲੱਗੇਗਾ, ਇਹ ਇੱਟਾਂ ਖੁਰਨਗੀਆਂ ਨਹੀਂ, ਇਹ ਇੱਟਾਂ ਟੁੱਟਣਗੀਆਂ ਨਹੀਂ। ਹੁਣ ਇਹ ਸੇਵਾ ਕੌਣ ਕਰੇ? ਭਾਈ ਬਹਿਲੋ ਨੇ ਲੱਕ ਬੰਨ ਲਿਆ, ਸੰਗਤ ਵਿੱਚ ਪਿੱਛੇ ਬੈਠੇ ਸਨ, ਕਿਸੇ ਨੂੰ ਦੱਸਿਆ ਨਹੀਂ, ਸਾਰੇ ਸ਼ਹਿਰ ਤੋਂ ਬਾਹਰ ਖੇਤਾਂ ਵਿੱਚ ਜਾਣਾ, ਮਨੁੱਖਾਂ ਦੀ ਗੰਦਗੀ ਦੇ ਟੋਕਰੇ ਭਰ ਭਰ ਕੇ ਸਿਰ ਤੇ ਚੁੱਕ ਕੇ ਗੱਡਿਆਂ ਵਿੱਚ ਸਿੱਟਣੇ, ਗੱਡੇ ਵਿੱਚੋਂ ਇਕੱਲੇ ਹੀ ਉਹ ਗੰਦਗੀ ਚੁੱਕ ਚੁੱਕ ਕੇ ਸਾਧ ਸੰਗਤ ਜੀ ਆਵਿਆਂ ਵਿੱਚ ਪਾਉਣੀ ਜਾ ਕੇ। ਭਾਈ ਬਹਿਲੋ ਨੇ, ਅਸੀਂ ਇੱਕ ਬਾਥਰੂਮ ਨਹੀਂ ਸਾਫ ਕਰ ਸਕਦੇ ਗੁਰੂ ਘਰ ਦਾ, ਸਾਨੂੰ ਟੋਇਲਟ ਸਾਫ ਕਰਨ ਲੱਗਿਆਂ ਨਫ਼ਰਤ ਆ ਜਾਂਦੀ ਹੈ, ਗਲਿਆਨੀ ਆ ਜਾਂਦੀ ਹੈ। ਪਰ ਦੇਖੋ ਭਾਈ ਬਹਿਲੋ ਨੇ ਕਿੱਡੀ ਵੱਡੀ ਸੇਵਾ ਕੀਤੀ। ਜਦੋਂ ਸਰੋਵਰ ਹਰਿਮੰਦਰ ਸਾਹਿਬ ਐਨ ਸੰਪੂਰਨ ਹੋ ਗਿਆ, ਜਿਸ ਦਿਨ ਸਤਿਗੁਰੂ ਜੀ ਨੇ ਅੰਮ੍ਰਿਤ ਸਰੋਵਰ ਦਾ ਤੇ ਹਰਿਮੰਦਰ ਸਾਹਿਬ ਦਾ ਉਦਘਾਟਨ ਕੀਤਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਮੇਰੇ ਵਰਗੇ ਬੜੇ ਸੋਹਣੇ ਕੱਪੜੇ ਪਾ ਕੇ ਚੌਂਕੜੇ ਮਾਰ ਕੇ ਅੱਗੇ ਬੈਠ ਕੇ ਕਿ ਸਾਡੇ ਗਲ ਵਿੱਚ ਪਹਿਲਾ ਸਰੋਪਾ ਪਏਗਾ। ਧੰਨ ਗੁਰੂ ਅਰਜਨ ਦੇਵ ਜੀ ਨੇ ਸਰੋਪਾ ਰੱਖੇ ਹੋਏ ਆ ਪਾਸ, ਨਿਗਾਹ ਮਾਰੀ, ਭਾਈ ਬਹਿਲੋ ਸਭ ਤੋਂ ਪਿੱਛੇ ਬੈਠੇ ਆ ਸੰਗਤ ਵਿੱਚ ਨੀਵੀਂ ਪਾ ਕੇ। ਮਹਾਰਾਜ ਕਹਿਣ ਲੱਗੇ ਭਾਈ ਬਹਿਲੋ ਅੱਗੇ ਆ, ਸਾਡੇ ਅੱਗੇ ਬੈਠ, ਪਹਿਲਾ ਸਰੋਪਾ ਅੱਜ ਭਾਈ ਬਹਿਲੋ ਨੂੰ ਮਿਲੇਗਾ। ਮਹਾਰਾਜ ਕਹਿੰਦੇ ਭਾਈ ਬਹਿਲੋ ਸਭ ਤੋਂ ਪਹਿਲੋ, ਕਹਿੰਦੇ ਜਿਹੜੀ ਸੇਵਾ ਨੂੰ ਕੋਈ ਹੱਥ ਨਹੀਂ ਲਾ ਸਕਦਾ ਸੀ ਨਾ, ਉਹ ਸੇਵਾ ਸਰੋਵਰ ਦੀ ਹਰਿਮੰਦਰ ਸਾਹਿਬ ਦੀ ਇੱਟਾਂ ਪਕਾਉਣ ਦੀ ਭਾਈ ਬਹਿਲੋ ਤੂੰ ਕੀਤੀਆਂ, ਤੂੰ ਧੰਨ ਹੈ ਭਾਈ ਬਹਿਲੋ, ਤੂੰ ਧੰਨ ਹੈ। ਪਹਿਲਾ ਸਿਰੋਪੋ ਭਾਈ ਬਹਿਲੋ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਦਿੱਤਾ। ਸਾਧ ਸੰਗਤ ਜੀ, ਇਹ ਸੇਵਾ ਦੀ ਮਹਾਨਤਾ ਹੈ। ਇੱਥੇ ਵੀ ਸੱਚੇ ਪਾਤਸ਼ਾਹ ਜੀ ਨੇ ਸੇਵਾ ਦਾ ਹੀ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ ਕਿ ਭਾਈ ਜਿਹੜਾ ਸੇਵਾ ਕਰੇਗਾ ਉਸ ਨੂੰ ਲੋਕ ਪ੍ਰਲੋਕ ਦੇ ਸੁੱਖ ਪ੍ਰਾਪਤ ਹੋਣਗੇ, ਜੰਮਣ ਮਰਨ ਦੇ ਉਹਦੇ ਬੰਧਨ ਕੱਟੇ ਜਾਣਗੇ। ਇਹ ਗੁਰਸਿੱਖਾਂ ਦੀ ਨਵਾਬ ਕਪੂਰ ਸਿੰਘ ਜੀ, ਸਰਦਾਰ ਜੱਸਾ ਸਿੰਘ ਆਲੂ ਵਾਲੀਆ, ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਸਿੰਘਾਂ ਦੇ ਲੰਗਰ ਤਿਆਰ ਕਰਨੇ, ਸੰਗਤਾਂ ਦੇ ਬਰਤਨ ਮਾਂਡਣੇ, ਜਲ ਢੋਣਾ ਆਪ ਵੱਡੀਆਂ ਵੱਡੀਆਂ ਗਾਗਰਾਂ, ਸਰਦਾਰ ਹਰੀ ਸਿੰਘ ਨਲੂਏ ਦੀ ਗੱਲ ਬੜੇ ਫਖਰ ਨਾਲ ਕਰਦੇ ਹਾਂ, 100-100 ਡੋਲ ਨਾਲ ਸਿੰਘਾਂ ਦਾ ਇਸ਼ਨਾਨ ਅੰਮ੍ਰਿਤ ਵੇਲੇ, ਸਰਦਾਰ ਹਰੀ ਸਿੰਘ ਨਲੂਆ 5 ਬਾਣੀਆਂ 5 ਗ੍ਰੰਥੀ 10 ਗ੍ਰੰਥੀ ਦਾ ਜਬਾਨੀ ਨਿਤਨੇਮ ਕਰਦਿਆਂ ਸਿੰਘਾਂ ਦਾ ਇਸ਼ਨਾਨ ਕਰਵਾਉਂਦੇ ਸਨ। ਇਹ ਸਾਡੇ ਸਿੱਖ ਜਰਨੈਲਾਂ ਨੇ ਘਾਲਣਾ ਘਾਲੀਆਂ ਐਵੇਂ ਨਹੀਂ, ਦੁਨੀਆਂ ਵਿੱਚ ਇਤਿਹਾਸ ਵਿੱਚ ਉਹਨਾਂ ਦਾ ਨਾਮ ਸੂਰਜ ਦੀ ਤਰ੍ਹਾਂ ਚਮਕਦਾ। ਧੰਨ ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ, ਜੋ ਦਮਦਮੀ ਟਕਸਾਲ ਦੇ 11ਵੇਂ ਮੁਖੀ ਸਨ, 10ਵੇਂ ਮੁਖੀ ਸਨ। ਸੰਗਤ ਜੀ ਅੰਮ੍ਰਿਤ ਵੇਲੇ ਉੱਠ ਕੇ ਆਪ ਇਸ਼ਨਾਨ ਕਰਕੇ ਖੂਹੀ ਦੇ ਉੱਤੋਂ ਜਿੰਨਾ ਹੌਦ ਟੂਟੀਆਂ ਦਾ 100-100 150-150 ਗਾਗਰ ਉਹਦੇ ਵਿੱਚ ਜਲਦੀ ਪੈਂਦੀ ਉਹ ਸਾਰਾ ਆਪ ਭਰ ਦੇਣਾ ਅੰਮ੍ਰਿਤ ਵੇਲੇ ਸਿੰਘਾਂ ਦੇ ਉੱਠਣ ਤੋਂ ਪਹਿਲਾਂ ਪਹਿਲਾਂ 4 ਵਜੇ ਤੋਂ ਪਹਿਲਾਂ ਪਹਿਲਾਂ ਸਾਰੇ ਸਿੰਘਾਂ ਨੇ ਉਸ ਜਲ ਨਾਲ ਇਸ਼ਨਾਨ ਕਰਨਾ। ਸੋ ਇਹ ਸਤਪੁਰਸ਼ਾਂ ਦੀਆਂ ਕਮਾਈਆਂ ਘਾਲਣਾਵਾਂ ਹਨ, ਜਿਨ੍ਹਾਂ ਨੇ ਐਡੀਆਂ ਵੱਡੀਆਂ ਘਾਲਣਾ ਕਰ ਕਰਕੇ ਗੁਰੂ ਕੀ ਸਿੱਖੀ ਕਮਾਈ। ਸੋ ਇਹਨਾਂ ਸਿੱਖਾਂ ਨੂੰ ਵੀ ਮਹਾਰਾਜ ਜੀ ਨੇ ਸੇਵਾ ਦਾ ਉਪਦੇਸ਼ ਦਿੱਤਾ। ਸੇਵਾ ਕਰਕੇ ਜੰਮਣ ਮਰਨ ਦੇ ਬੰਧਨ ਕੱਟੇ ਜਾਂਦੇ ਹੈ, ਸੇਵਾ ਕਰਕੇ ਗੁਰੂ ਦੀਆਂ ਬਖਸ਼ਿਸ਼ਾਂ, ਸੇਵਾ ਕਰਕੇ ਸਾਧ ਸੰਗਤ ਜੀ ਕਿੱਡੇ ਵੱਡੇ ਮਰਾਤਬੇ ਜੀਵਨ ਵਿੱਚ ਮਿਲ ਜਾਂਦੇ ਹੈ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਵਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਰ ਹਿਰਦੈ ਸਦਾ ਵਸਾਏ। ਇਸ ਕਰਕੇ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਵਸਾਏ। ਇਹ ਸੇਵਾ ਦੀਆਂ ਕਰਾਮਾਤਾਂ ਹਨ। ਸੋ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ, ਮਹਾਰਾਜ ਸੇਵਾ ਦਾ ਬਲ ਬਖਸ਼ੋ, ਸੇਵਾ ਕਰਨ ਦੀ ਸਮਰੱਥਾ ਦਿਓ, ਸਾਡੀ ਬੁੱਧੀ ਵਿੱਚ ਮਨ ਵਿੱਚ ਹਉਮੈ ਹੰਕਾਰ ਨਾ ਆਏ, ਨਿਮਰਤਾ ਆ ਜਾਏ, ਅਸੀਂ ਥੋੜ੍ਹੀ ਤੋਂ ਥੋੜ੍ਹੀ ਸੇਵਾ ਕਰ ਸਕੀਏ, ਵੱਧ ਤੋਂ ਵੱਧ ਸੇਵਾ ਕਰਨ ਦਾ ਸਾਨੂੰ ਬਲ ਬਖਸ਼ੋ, ਅਸੀਂ ਆਪ ਜੀ ਦੇ ਦਰ ਦੀ ਸੇਵਾ ਕਰਕੇ ਨਾਮ ਜਪ ਕੇ ਆਪਣਾ ਜੀਵਨ ਸਫਲ ਕਰ ਸਕੀਏ। ਮਹਾਰਾਜ ਜੀ ਨੇ ਕਿਹਾ ਅੰਮ੍ਰਿਤ ਵੇਲੇ ਉੱਠ ਕੇ ਸਿੱਖਾਂ ਨੂੰ ਇਸ਼ਨਾਨ ਕਰਾ, ਭਾਈ ਗੁਰਦਾਸ ਜੀ ਨੇ ਕਿਹਾ 5 ਵਾਰ ਗੰਗ ਜਾਏ, ਪ੍ਰਾਗ 5 ਵਾਰ ਨਹਾਏ, ਤੈਸਾ ਪੁੰਨ ਇੱਕ ਸਿੱਖ ਕੋ ਨਵਾਏ ਕਾ। ਕਹਿੰਦੇ 5 ਵਾਰੀ ਗੰਗਾ ਜਾਵੇ, 5 ਵਾਰੀ ਪ੍ਰਿਆਗਰਾਜ ਤੀਰਥ ਤੇ ਨਹਾਵੇ ਜਾ ਕੇ, ਇੱਕ ਸਿੱਖ ਨੂੰ ਇਸ਼ਨਾਨ ਕਰਾ ਦੇਵੇ ਨਾ ਅੰਮ੍ਰਿਤ ਵੇਲੇ, ਉਸ ਨਾਲੋਂ ਵੱਡਾ ਫਲ ਮਿਲ ਜਾਂਦਾ। ਇਹ ਇਸ਼ਨਾਨ ਕਰਾਉਣ ਦਾ ਪੁੰਨ ਦੱਸਿਆ ਗੁਰਸਿੱਖਾਂ ਨੂੰ। ਸੰਗਤ ਜੀ ਸੇਵਾ ਬੜੀ ਆ ਗੁਰੂ ਘਰ ਵਿੱਚ, ਪਰ ਸਾਡੇ ਕੋਲੋਂ ਹੁੰਦੀ ਨਹੀਂ, ਮਨ ਵਿੱਚ ਇੱਛਾ ਹੀ ਨਹੀਂ ਰਹੀ, ਸੇਵਾ ਵੱਲ ਧਿਆਨ ਹੀ ਨਹੀਂ ਸਾਡਾ ਜਾਂਦਾ ਹੈ। ਸੇਵਾ ਤਾਂ 24 ਘੰਟੇ ਹੀ ਹੈ। ਧੰਨ ਬਾਬਾ ਮਿੱਤ ਸਿੰਘ ਸਾਹਿਬ ਜੀ ਨੇ ਮਾਤਾ ਜੀ ਦੇ ਚਰਨਾਂ ਵਿੱਚ ਮਾਤਾ ਸਾਹਿਬ ਦੇਵ ਕੌਰ ਜੀ ਦੇ ਅਸਥਾਨ ਤੇ ਬੇਅੰਤ ਸਿੰਘਾਂ ਨੂੰ ਆਦ ਦਸਮ ਦੀ ਬਾਣੀ ਦੀ ਸੰਥਿਆ ਕਰਾਈ। ਸਾਧ ਸੰਗਤ ਜੀ ਲੋਹ ਤੇ ਬੈਠ ਕੇ ਆਪ ਪ੍ਰਸ਼ਾਦੇ ਥੱਲਣੇ, ਉਹਨਾਂ ਨੇ ਆਪ ਪਲਟਾ ਆਪ ਕਰਨਾ, ਸਿੰਘ ਨੂੰ ਕੋਲੇ ਬਿਠਾ ਕੇ ਉਸ ਨੂੰ ਵਾਰੋ ਵਾਰੀ ਸਿੰਘਾਂ ਨੂੰ ਸੰਥਿਆ ਕਰਾਈ ਜਾਣੀ। ਜੇ ਝਾੜੂ ਦੇ ਰਹੇ, ਕਿਸੇ ਨੇ ਕਿਹਾ ਵੱਡੇ ਮਹਾਂਪੁਰਖ ਸੇਵਾ ਵਿੱਚ ਲੱਗੇ ਹੈ, ਵੱਡਿਆਂ ਨੂੰ ਵੇਖ ਕੇ ਦੂਜਿਆਂ ਨੂੰ ਸ਼ਰਮ ਆਉਂਦੀ ਹੈ ਨਾ, ਉਹਨਾਂ ਕਹਿਣਾ ਬਾਬਾ ਜੀ ਅਸੀਂ ਸਤ ਬਚਨ ਦੀ, ਝਾੜੂ ਨੂੰ ਫੜਾ ਦੇਣਾ, ਆਪ ਦੂਜੀ ਸੇਵਾ ਕਰਨ ਲੱਗ ਜਾਣਾ। ਜੇ ਕਿਸੇ ਨੇ ਬਰਤਨ ਮਾਂਜਿਆਂ ਮਾਂਜਦਿਆਂ ਨੂੰ ਬਾਟੇ ਮਾਂਜਦਿਆਂ ਨੂੰ ਕਹਿਣਾ ਬਾਬਾ ਜੀ ਅਸੀਂ ਕਰਦੇ ਹਾਂ ਤਾਂ ਮਹਾਂਪੁਰਖਾਂ ਨੇ ਕਹਿਣਾ ਸਿੰਘ ਸਾਹਿਬ ਜੀ ਇਹ ਉਹਨਾਂ ਦਾ ਬੋਲਾ ਸੀ ਬੜੇ ਪਿਆਰ ਦਾ ਕਹਿਣ ਲੱਗਾ ਕਹਿਣਾ ਸਿੰਘ ਸਾਹਿਬ ਜੀ ਜਿਵੇਂ ਤੁਹਾਡਾ ਫੁਰਨਾ ਉਹਨਾਂ ਨੇ ਬਾਟੇ ਮੰਜਣ ਮਾਂਜਣ ਲੱਗ ਜਾਣਾ ਬਾਬਾ ਜੀ ਨੇ ਬਾਲਣ ਢੋਣ ਲੱਗ ਪੈਣਾ ਲੰਗਰ ਦੇ ਵਿੱਚ ਹੱਥੀਂ ਬਾਲਣ ਚੁੱਗ ਚੁੱਕ ਕੇ ਲੰਗਰ ਵਿੱਚ ਲਿਆਉਂਦੇ ਰਹੇ ਇੱਕ ਵਾਰੀ ਮਰਹੱਟੇ ਦੇ ਖੇਤ ਵਿੱਚੋਂ ਸੁੱਕਾ ਬਾਲਣ ਚੁੱਕੀ ਆ ਰਹੇ ਸਨ ਉਧਰਲੇ ਜ਼ਿਮੀਂਦਾਰ ਨੇ ਕਿਹਾ ਇਹ ਬਾਲਣ ਇੱਥੇ ਸਿੱਟ ਤੂੰ ਕਿਉਂ ਬਾਲਣ ਲੈ ਕੇ ਜਾ ਰਿਹਾ ਮਹਾਂਪੁਰਖ ਸ਼ਾਂਤੀ ਦੇ ਸੋਮੇ ਸਨ ਕਹਿੰਦੇ ਇੱਥੇ ਸਿੱਟ ਹੁਣੇ ਤੈਨੂੰ ਜਾਣ ਨਹੀਂ ਦੇਣਾ ਇਹ ਬਾਲਣ ਲੈ ਕੇ ਮਹਾਂਪੁਰਖਾਂ ਨੇ ਐਂ ਬਾਲਣ ਰੱਖਿਆ ਦਸਾਂ ਵੀਹਾਂ ਦਿਨਾਂ ਦੇ ਵਿੱਚ ਉਹਦੇ ਹੱਥ ਹੀ ਝੜ ਗਏ ਸਨ ਮਹਾਂਪੁਰਖਾਂ ਦੇ ਹੱਥਾਂ ਤੋਂ ਲੰਗਰ ਦਾ ਬਾਲਣ ਸਟਾਇਆ ਸੰਗਤ ਜੀ ਉਹਦੇ ਹੱਥ ਹੀ ਝੜ ਗਏ ਸਨ ਐਡਾ ਤਪ ਤੇਜ ਸੀ ਉਹਨਾਂ ਮਹਾਂਪੁਰਖਾਂ ਦਾ ਫਿਰ ਖਿਮਾ ਮੰਗੀ ਐਡੇ ਦਿਆਲੂ ਕਹਿਣ ਲੱਗੇ ਭਾਈ ਖਿਮਾ ਤਾਂ ਮਾਤਾ ਜੀ ਦੇਣਗੇ ਪਰ ਤੂੰ ਹੁਣ ਇਸ ਜ਼ਮੀਨ ਨੂੰ ਗੁਰੂ ਘਰ ਨੂੰ ਦੇ ਦੇ ਮਾਤਾ ਜੀ ਦੇ ਨਾਂ ਲਵਾ ਦੇ ਜਿੰਨੇ ਪੈਸੇ ਲੈਣੇ ਲੈ ਲੈ ਉਸ ਕੋਲੋਂ ਮੁੱਲ ਖਰੀਦ ਜ਼ਮੀਨ ਲੈ ਕੇ ਮਾਤਾ ਜੀ ਦੇ ਨਾਂ 'ਤੇ ਲਵਾ ਦਿੱਤੀ ਔਰ ਉਸ ਨੂੰ ਵੀ ਬਖਸ਼ ਦਿੱਤਾ ਅਰਦਾਸ ਕਰਕੇ ਐਸੇ ਪਰਉਪਕਾਰੀ ਇੰਨੀਆਂ ਘਾਲਣਾ ਉਹਨਾਂ ਮਹਾਂਪੁਰਖਾਂ ਨੇ ਆਪਣੇ ਜੀਵਨ ਵਿੱਚ ਘਾਲੀਆਂ ਸੰਗਤ ਦੀ ਉਹ ਧੰਨ ਸਨ ਉਹ ਪੂਜਨੀਕ ਸਨ ਉਹਨਾਂ ਦੇ ਚਰਨਾਂ 'ਤੇ ਬਾਰ ਬਾਰ ਨਮਸਕਾਰ ਹੈ ਜਿਨ੍ਹਾਂ ਨੇ ਐਡੀ ਵੱਡੀ ਗੁਰੂ ਘਰ ਦੀ ਸੇਵਾ ਦੀ ਘਾਲਣਾ ਘਾਲੀ ਹੈ।